SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਆਮ ਪ੍ਰਮੁੱਖ ਖਬਰਾਂ। ਇੰਗਲੈਂਡ ਦੀ ਸੰਸਦ ਵਿੱਚ ਪਹਿਲੀ ਵਾਰ ਇੱਕ ਸਿੱਖ ਸਰਦਾਰ ਦੀ ਤਸਵੀਰ ਸੁਸ਼ੋਭਿਤ ਕੀਤੀ ਗਈ। ਨਿਊਜ਼ੀਲੈਂਡ ਵਿੱਚ ਵਿਰੋਧੀ ਪਾਰਟੀ ਦੀ ਵੱਧਦੀ ਹਰਮਨ ਪਿਆਰਤਾ 'ਤੇ ਇੱਕ ਨਜ਼ਰ। ਕੈਨੇਡਾ ਵਿੱਚ ਗ੍ਰਿਫਤਾਰ ਗੈਂਗਸਟਰ ਅਰਸ਼ ਡੱਲਾ ਦੀ ਭਾਰਤ ਹਵਾਲਗੀ ਹੋ ਸਕਦੀ ਹੈ। ਆਲਮੀ ਪੰਜਾਬੀ ਕਾਨਫਰੰਸ ਵਿੱਚ ਲਾਹੌਰ ਵਿਖੇ ਵਿਸ਼ਵ ਵਿਆਪੀ ਵਿਚਾਰਾਂ। ਨਿਊਜ਼ੀਲੈਂਡ ਵਿੱਚ ਦੋ ਧਿਰੀ ਵਾਇਟਾਂਗੀ ਸੰਧੀ ਦੇ ਮਾਮਲੇ ਵਿੱਚ ਬਿੱਲ ਕਾਰਨ ਕਸ਼ੀਦਗੀ। ਲਹਿੰਦੇ ਪੰਜਾਬ ਦੇ ਬੱਚਿਆਂ ਦੀ ਸਿਹਤ ਨੂੰ ਪਰਾਲੀ ਪ੍ਰਦੂਸ਼ਣ ਦਾ ਖਤਰਾ। ਨਿਊਜ਼ੀਲੈਂਡ ਵਿੱਚ ਅੱਧੇ ਤੋਂ ਵੱਧ ਘਰਾਂ ਦੇ ਮਾਲਕ ਮੋਰਗੇਜ ਦੀਆਂ ਕਿਸ਼ਤਾਂ ਭਰਨ ਤੋਂ ਔਖੇ। ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਸਭ ਤੋਂ ਪਹਿਲਾਂ ਜੇਕਰ ਜ਼ਿਕਰ ਕਰੀਏ ਤਾਂ ਇੰਗਲੈਂਡ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਪੰਜਾਬੀ ਪ੍ਰਵਾਸੀ ਵਸੇ ਹੋਏ ਨੇ। 1960 ਵਿੱਚ ਇੰਪਲੋਇਮੈਂਟ ਵਾਊਚਰ ਉੱਤੇ ਗਏ ਬਹੁਤ ਸਾਰੇ ਲੋਕ ਭਾਵੇਂ ਕਿ ਸ਼ੁਰੂਆਤੀ ਦੌਰ ਵਿੱਚ ਵਪਾਰਕ ਕ੍ਰਾਂਤੀ ਦਾ ਹਿੱਸਾ ਬਣੇ। ਉੱਥੋਂ ਦੀਆਂ ਫਾਊਂਡਰੀਆਂ ਵਿੱਚ 12-12 ਘੰਟੇ ਸ਼ਿਫਟਾਂ ਕਰਦੇ। ਇਹਨਾਂ ਵਿੱਚੋਂ ਬਹੁਤੇ ਲੋਕਾਂ ਨੇ ਜਦੋਂ ਆਪਣੀ ਸਥਾਪਤੀ ਦੇ ਦੌਰ ਨੂੰ ਦੇਖਣਾ ਸ਼ੁਰੂ ਕੀਤਾ ਅਤੇ ਰਾਜਨੀਤਿਕ ਭਾਈਵਾਲੀ ਦਾ ਹਿੱਸਾ ਬਣੇ। ਉਹਨਾਂ ਵਿੱਚੋਂ ਇੱਕ ਸਨ ਲਾਰਡ ਸਰਦਾਰ ਇੰਦਰਜੀਤ ਸਿੰਘ, ਜਿਨ੍ਹਾਂ ਦੇ ਇੱਕ ਚਿੱਤਰ ਨੂੰ ਬੀਤੇ ਦਿਨੀ ਇੰਗਲੈਂਡ ਦੀ ਸੰਸਦ ਵਿੱਚ ਸਥਾਪਿਤ ਕੀਤਾ ਗਿਆ। ਇਸ ਮੌਕੇ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਸਰਦਾਰ ਤਨਮਨਜੀਤ ਸਿੰਘ ਢੇਸੀ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਮੌਜੂਦ ਸਨ। ਇੰਨਾ ਹੀ ਨਹੀਂ, ਇਸ ਤੋਂ ਪਿਛਲੇ ਹਫ਼ਤੇ ਇੰਗਲੈਂਡ ਵਿਖੇ ਹੀ ਪਹਿਲੀ ਅਤੇ ਦੂਜੀ ਵਿਸ਼ਵ ਯੁੱਧ ਦੇ ਦੌਰਾਨ ਬਹਾਦਰੀ ਦਿਖਾਉਣ ਵਾਲੇ ਸਿੱਖ ਸੂਰਬੀਰਾਂ ਨੂੰ ਵੀ ਪੂਰੀ ਸ਼ਿੱਦਤ ਨਾਲ ਯਾਦ ਕੀਤਾ ਗਿਆ। ਇੱਧਰ ਜੇ ਗੱਲ ਕਰੀਏ ਨਿਊਜ਼ੀਲੈਂਡ ਵਿੱਚ ਵਿਰੋਧੀ ਪਾਰਟੀਆਂ ਦੀ ਵੱਧਦੀ ਹਰਮਨ ਪਿਆਰਤਾ ਦੀ, ਤਾਂ ਯਾਦ ਕਰਾਉਣਾ ਚਾਹਾਂਗੇ ਕਿ ਟੈਕਸ ਪੇਅਰਸ ਯੂਨੀਅਨ ਕੋਰੀਆ ਪੋਲ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਵਿੱਚ ਇਹ ਸਾਹਮਣੇ ਆਇਆ ਕਿ ਮੁੱਖ ਵਿਰੋਧੀ ਪਾਰਟੀ ਲੇਬਰ ਪਾਰਟੀ ਨੂੰ ਨਿਊਜ਼ੀਲੈਂਡ ਵਿੱਚ ਦੁਬਾਰਾ ਹਮਾਇਤ ਮਿਲਣੀ ਸ਼ੁਰੂ ਹੋ ਗਈ ਹੈ। ਬੀਤੇ ਅਕਤੂਬਰ ਦੇ ਦੌਰਾਨ ਜਿੱਥੇ ਸਰਵੇਖਣ ਦੇ ਵਿੱਚ ਇਹ ਹਮਾਇਤ 1.2% ਵੱਧਦੀ ਹੋਈ ਦਿਖਾਈ ਦਿੰਦੀ ਹੈ, ਉੱਥੇ ਬੀਤੇ 17 ਮਹੀਨਿਆਂ ਵਿੱਚ ਗੱਠਜੋੜ ਵਾਲੀ ਸਰਕਾਰ ਨੂੰ ਕੁਝ ਇੱਕ ਮੁੱਦਿਆਂ ਦੇ ਉੱਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਮੋਟੇ ਤੌਰ 'ਤੇ ਦੇਖਿਆ ਜਾਵੇ ਮੁਲਕ ਦੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ, ਨਿਊਜ਼ੀਲੈਂਡ ਤੋਂ ਬਹੁਤੇ ਪ੍ਰਵਾਸੀਆਂ ਦਾ ਆਸਟ੍ਰੇਲੀਆ ਵਰਗੇ ਮੁਲਕਾਂ ਵਿੱਚ ਪੱਕੇ ਤੌਰ 'ਤੇ ਤਬਦੀਲ ਹੋ ਜਾਣਾ ਵੱਡੀ ਚੁਣੌਤੀ ਦੇ ਤੌਰ 'ਤੇ ਦੇਖੇ ਜਾ ਰਹੇ ਨੇ। ਉੱਧਰ ਜੇ ਗੱਲ ਕਰੀਏ ਪੰਜਾਬੀਆਂ ਦੇ ਦੂਜੇ ਵੱਡੇ ਘਰ ਕੈਨੇਡਾ ਦੀ, ਤਾਂ ਉੱਥੇ ਚਿਰਾਂ ਤੋਂ ਵਿਵਾਦਾਂ ਵਿੱਚ ਘਿਰੇ ਗੈਂਗਸਟਰ ਅਰਸ਼ ਡੱਲਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਇਸ ਗੱਲ ਦੀਆਂ ਕਨਸੂਹਾਂ ਮਿਲ ਰਹੀਆਂ ਨੇ ਕਿ ਭਾਰਤ ਸਰਕਾਰ ਅਰਸ਼ ਡੱਲਾ ਦੀ ਭਾਰਤ ਨੂੰ ਹਵਾਲਗੀ ਦੀ ਮੰਗ ਕਰ ਸਕਦੀ ਹੈ। ਦੇਖਣਾ ਇਹ ਹੋਵੇਗਾ ਕਿ ਕੈਨੇਡਾ ਅਤੇ ਭਾਰਤ ਦੇ ਵਿਚਾਲੇ ਵਿਗੜੇ ਹੋਏ ਰਿਸ਼ਤਿਆਂ ਦੇ ਵਿਚਾਲੇ ਇਸ ਸਾਰੇ ਮਾਮਲੇ ਨੂੰ ਕਿਸ ਤਰ੍ਹਾਂ ਸੰਬੋਧਨ ਕੀਤਾ ਜਾਂਦਾ ਹੈ। ਅਤੇ ਗੱਲ ਕਰੀਏ ਲਹਿੰਦੇ ਪੰਜਾਬ ਦੀ, ਜਿੱਥੇ ਕਿ ਇਹਨੀਂ ਦਿਨੀ ਆਲਮੀ ਪੰਜਾਬੀ ਕਾਨਫਰੰਸ ਦੇ ਸ਼ਾਨਦਾਰ ਨਤੀਜੇ ਦੇਖਣ ਨੂੰ ਮਿਲ ਰਹੇ ਨੇ। ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਸਾਂਝੀ ਇਬਾਰਤ ਅਤੇ ਵਿਰਾਸਤ ਦੇ ਵਿੱਚ ਪ੍ਰਦੇਸੀ ਪੰਜਾਬ ਤੋਂ ਗਏ ਬੁੱਧੀਜੀਵੀਆਂ ਨੇ ਵੱਖ ਵੱਖ ਵਿਸ਼ਿਆਂ ਉੱਤੇ ਆਪਣੇ ਵਿਚਾਰ ਰੱਖੇ। ਯਾਦ ਕਰਾਉਣਾ ਚਾਹਾਂਗੇ ਕਿ ਇਸ ਮੌਕੇ ਜਿੱਥੇ ਪੰਜਾਬੀ ਜ਼ਬਾਨ ਦੇ ਸ਼ਾਹਮੁਖੀ ਅਤੇ ਗੁਰਮੁਖੀ ਦੇ ਵਿਚਾਲੇ ਵੱਧਦੀ ਤ੍ਰੇਡ ਨੂੰ ਪੂਰਨ ਦਾ ਯਤਨ ਕੀਤਾ ਜਾ ਰਿਹਾ, ਉੱਥੇ ਦੋਵਾਂ ਪਾਸਿਆਂ ਦੀ ਜ਼ਬਾਨ ਦੇ ਵਿੱਚ ਰਚੇ ਗਏ ਸਾਹਿਤ ਨੂੰ ਅਨੁਵਾਦ ਕਰਕੇ ਦੂਸਰੇ ਦੇਸ਼ਾਂ ਤੱਕ ਪਹੁੰਚਾਉਣ ਦੀ ਕਵਾਇਤ ਦੀ ਵੀ ਚਰਚਾ ਹੋਈ। ਇੱਧਰ ਜੇ ਗੱਲ ਕਰੀਏ ਨਿਊਜ਼ੀਲੈਂਡ ਦੀ, ਜਿੱਥੇ ਕਿ 1840 ਦੇ ਵਿੱਚ ਦੋ ਧਿਰੀ ਸੰਧੀ ਉੱਤੇ ਦਸਤਖਤ ਕੀਤੇ ਗਏ ਸਨ। 1840 'ਚ ਹੋਈ ਇਸ ਸੰਧੀ ਨੂੰ ਭਾਵੇਂ ਕਿ ਮੌਰੀ ਭਾਈਚਾਰੇ ਅਤੇ ਗੋਰਿਆਂ ਦੇ ਵਿਚਾਲੇ ਸੰਧੀ ਦੇ ਤੌਰ 'ਤੇ ਦੇਖਿਆ ਜਾਂਦਾ ਹੈ, ਪਰ ਅਜੋਕੇ ਸਮਿਆਂ ਵਿੱਚ ਨਿਊਜ਼ੀਲੈਂਡ 220 ਵੱਖ ਵੱਖ ਦੇਸ਼ਾਂ ਦੇ ਵਸਨੀਕ ਦਾ ਪੱਕੇ ਤੌਰ 'ਤੇ ਬਣੇ ਇਸ ਰਹਿਣ ਬਸੇਰੇ ਨੂੰ ਜਿੱਥੇ ਬਹੁਤ ਸਾਰੇ ਲੋਕ ਆਪਣਾ ਮੁਲਕ ਮੰਨਦੇ ਨੇ, ਉੱਥੇ ਇਨ੍ਹੀਂ ਦਿਨੀ ਦੇਸ਼ ਦੀ ਪਾਰਲੀਮੈਂਟ ਵਿੱਚ ਇਸ ਗੱਲ ਉੱਤੇ ਜ਼ੋਰਦਾਰ ਚਰਚਾ ਹੋ ਰਹੀ ਹੈ, ਜਿੱਥੇ ਐਕਟ ਪਾਰਟੀ ਦੇ ਜਾਣੇ ਪਛਾਣੇ ਨੇਤਾ ਡੇਵਿਡ ਸੀਮੋਰ ਨੇ ਇਸ ਦੋ ਧਿਰੀ ਸੰਧੀ ਨੂੰ ਚੁਣੌਤੀ ਦਿੱਤੀ ਹੋਈ ਹੈ। ਭਾਵੇਂ ਕਿ 20% ਤੋਂ ਵੀ ਘੱਟ ਗਿਣਤੀ ਵਿੱਚ ਮੂਲ ਨਿਵਾਸੀਆਂ ਦੁਆਰਾ ਇਸ ਮੁਲਕ ਦੇ ਵਸਨੀਕ ਹੋਣ ਦੇ ਨਾਤੇ ਇਸ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਸ ਦਾ ਸੇਕ ਵਲਿੰਗਟਨ ਸਥਿਤ ਪਾਰਲੀਮੈਂਟ ਤੱਕ ਪੁੱਜ ਗਿਆ ਹੈ। ਅਤੇ ਉੱਧਰ ਜੇ ਗੱਲ ਕਰੀਏ ਯੂਰਪ ਦੇ ਸ਼ਹਿਰ ਇਟਲੀ ਦੀ, ਤਾਂ ਉੱਥੇ ਦੁੱਖ ਦੀ ਖਬਰ ਮਿਲੀ ਹੈ ਕਿ ਦੋ ਪੰਜਾਬੀ ਮੂਲ ਦੇ ਫੁੱਟਬਾਲ ਖਿਡਾਰੀ ਹਾਦਸੇ ਦੌਰਾਨ ਮੌਤ ਦੀ ਗੋਦ ਵਿੱਚ ਜਾ ਸੁੱਤੇ ਨੇ। ਸੜਕ ਹਾਦਸੇ ਵਿੱਚ ਇੱਕ ਘਟਨਾ ਦੌਰਾਨ ਇਹਨਾਂ ਹੋਣਹਾਰ ਖਿਡਾਰੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਖਬਰ ਇੱਕ ਵਾਰ ਫਿਰ ਲੈਂਦੇ ਪੰਜਾਬ ਤੋਂ, ਜਿੱਥੇ ਕਿ ਪਰਾਲੀ ਦੇ ਪ੍ਰਦੂਸ਼ਣ ਦੇ ਨਾਲ ਲਾਹੌਰ ਦੇ ਨਾਲ ਨਾਲ ਮੁਲਤਾਨ ਵਰਗੇ ਸ਼ਹਿਰਾਂ ਵਿੱਚ ਪੂਰੀ ਤਰ੍ਹਾਂ ਲੋਕਡਾਊਨ ਵਾਲੀ ਸਥਿਤੀ ਬਣੀ ਹੋਈ ਹੈ। ਇੰਨਾ ਹੀ ਨਹੀਂ, ਜਿੱਥੇ ਭਾਰਤ ਦੀ ਰਾਜਧਾਨੀ ਦਿੱਲੀ, ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਅਤੇ ਹੁਣ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਵਿੱਚ ਇਹਨੂੰ ਲੈ ਕੇ ਹਾਲਾਤ ਕਾਫ਼ੀ ਡਾਵਾਂਡੋਲ ਨੇ। ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਨੇ ਬੀਤੇ ਸੋਮਵਾਰ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਦੇ ਪੂਰਵੀ ਪੰਜਾਬ ਸੂਬੇ ਦੇ 1.1 ਕਰੋੜ ਬੱਚਿਆਂ ਦੀ ਸਿਹਤ ਹਵਾ ਪ੍ਰਦੂਸ਼ਣ ਕਾਰਨ ਖਤਰੇ ਵਿੱਚ ਹੈ। ਜ਼ਿਕਰਯੋਗ ਹੈ ਕਿ ਇਕੱਲਾ ਲਾਹੌਰ ਨਹੀਂ ਬਲਕਿ ਲਹਿੰਦੇ ਪੰਜਾਬ ਦੇ 17 ਹੋਰ ਜ਼ਿਲ੍ਹਿਆਂ ਨੂੰ ਵੀ ਪ੍ਰਦੂਸ਼ਣ ਨੇ ਆਪਣੀ ਲਪੇਟ ਵਿੱਚ ਬੁਰੀ ਤਰ੍ਹਾਂ ਲਿਆ ਹੋਇਆ ਹੈ। ਅਤੇ ਚਰਚਾ ਇੱਕ ਵਾਰ ਫਿਰ ਛੋਟੇ ਪਰ ਖੂਬਸੂਰਤ ਮੁਲਕ ਨਿਊਜ਼ੀਲੈਂਡ ਦੀ, ਜਿੱਥੇ ਕਿ ਫਾਈਨਾਂਸ ਅਤੇ ਮੋਰਗੇਜ ਐਡਵਾਈਜ਼ਰਸ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਵੱਲੋਂ ਤਾਜ਼ਾ ਜਾਰੀ ਅੰਕੜਿਆਂ ਵਿੱਚ ਇਸ ਗੱਲ ਦੀ ਗਵਾਹੀ ਮਿਲਦੀ ਹੈ ਕਿ 5 ਵਿੱਚੋਂ 3 ਔਸਤਨ ਘਰਾਂ ਦੇ ਮਾਲਕ, 59% ਘਰਾਂ ਦੇ ਮਾਲਕ ਇਨ੍ਹੀਂ ਦਿਨੀਂ ਮੋਰਗੇਜ ਪ੍ਰਤੀ ਦਬਾਓ ਦਾ ਸਾਹਮਣਾ ਕਰ ਰਹੇ ਨੇ। ਬਹੁਤੇ ਮਾਮਲਿਆਂ ਵਿੱਚ ਘਰਾਂ ਦੀਆਂ ਕਿਸ਼ਤਾਂ ਘਰ ਵਿੱਚ ਆਉਣ ਵਾਲੀ ਆਮਦਨ ਦਾ 30% ਜਾਂ ਉਸ ਤੋਂ ਵੀ ਵੱਧ ਅਦਾ ਕਰਨੀਆਂ ਪੈ ਰਹੀਆਂ ਨੇ। ਇਸ ਦਾ ਮਤਲਬ ਇਹ ਹੈ ਕਿ ਇਹਨਾਂ ਲੋਕਾਂ ਦੀ ਵਿੱਤੀ ਹਾਲਤ ਆਉਂਦੇ ਸਮੇਂ ਵਿੱਚ ਹੋਰ ਵੀ ਗੰਭੀਰ ਹੋ ਸਕਦੀ ਹੈ। ਫਾਈਨਾਂਸ ਐਂਡ ਮੋਰਗੇਜ ਐਡਵਾਈਜ਼ਰਸ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਦੇ ਮੁਤਾਬਕ 37% ਘਰਾਂ ਦੇ ਮਾਲਕਾਂ ਨੇ ਇਸ ਗੱਲ ਨੂੰ ਮੰਨਿਆ ਕਿ ਬੀਤੇ 12 ਮਹੀਨਿਆਂ ਵਿੱਚ ਉਹਨਾਂ ਦੇ ਵਿੱਤੀ ਹਾਲਾਤ ਹੋਰ ਵੀ ਬੁਰੀ ਤਰ੍ਹਾਂ ਗਹਿਰਾ ਗਏ ਨੇ। ਅੰਕੜਿਆਂ ਦੀ ਮੰਨੀਏ ਤਾਂ ਇਹਨਾਂ ਮੋਰਗੇਜ ਵਾਲੇ ਘਰਾਂ ਦੇ ਮਾਲਕਾਂ ਅਤੇ ਕਿਰਾਏਦਾਰਾਂ ਵਾਲੇ ਘਰਾਂ ਦੇ ਮਾਲਕਾਂ ਦੀ ਸਥਿਤੀ ਵੀ ਬੀਤੇ 1 ਸਾਲ ਦੇ ਮੁਕਾਬਲੇ ਖਸਤਾ ਹੋਈ ਹੈ। ਨਿਊਜ਼ੀਲੈਂਡ ਵਿੱਚ ਮੋਟੇ ਤੌਰ 'ਤੇ ਦੇਖਿਆ ਜਾਵੇ ਤਾਂ ਬੇਰੁਜ਼ਗਾਰੀ ਦੀ ਦਰ ਵੀ ਵਧੀ ਹੈ ਅਤੇ ਨੌਕਰੀਆਂ ਦੇ ਮੌਕੇ ਪਹਿਲਾਂ ਦੇ ਮੁਕਾਬਲੇ ਕਿਤੇ ਘੱਟ ਗਏ ਨੇ। ਬੁਲੇਟਿਨ ਦੇ ਆਖਰ ਵਿੱਚ ਬ੍ਰਿਸਬਨ ਵਾਸਤੇ ਸ਼ਾਇਰ ਸਰਬਜੀਤ ਸੋਹੀ ਲਿਖਦੇ ਨੇ, ਬੜੇ ਬੇਰਹਿਮ ਨੇ ਮੌਸਮ, ਤੁਮਹਿ ਕਾਨੂੰ ਬਚਾ ਰੱਖੀ, ਹਨੇਰੀ ਵਿੱਚ ਮੁਹੱਬਤ ਦੇ ਦਿਲਾ ਦੀਵੇ ਜਗਾ ਰੱਖੀ, ਹਜ਼ਾਰਾਂ ਹੋਣਗੇ ਗਮ ਵੀ ਕਿ ਦੀਦੇ ਹੋਣਗੇ ਨਮ ਵੀ, ਲਬਾਂ ਉੱਤੇ ਮਗਰ ਫਿਰ ਵੀ ਤੂੰ ਹਾਸੇ ਨੂੰ ਸਜਾ ਰੱਖੀ, ਨਜ਼ਰ ਹੋਵੇ ਨਾ ਨੀਵੀਂ ਵੀ ਛੁਪਾਵੇਂ ਨਾ ਤੂੰ ਚਿਹਰੇ ਨੂੰ, ਕਰੀ ਗੁੱਸੇ ਗਿਲੇ ਚਾਹੇ ਰਤਾ ਮੋਹ ਵੀ ਬਣਾ ਰੱਖੀ, ਤੁਰੇ ਤਾਂ ਰਾਹ ਬਣੇ ਮਗਰੋਂ ਕਿ ਬੋਲੇ ਚੁੱਪ ਵੀ ਤੇਰੀ, ਨਾ ਐਵੇਂ ਧੂੜ ਰਾਹਾਂ ਦੀ ਤੂੰ ਗੱਲਾਂ ਵਿੱਚ ਉਠਾ ਰੱਖੀ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਨੂੰ ਇੱਥੇ ਦਿਓ ਇਜਾਜ਼ਤ। SBS ਪੰਜਾਬੀ ਦੇ ਸਰੋਤਿਆਂ ਨਾਲ ਅਗਲੇ ਹਫ਼ਤੇ ਹੋਵੇਗੀ ਮੁਲਾਕਾਤ। ਮਿਹਰਬਾਨੀ।